You're with SBS Radio.
SBS.
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 SBS Radio.
ਹਾਜ਼ਰੀਨ ਐਸ ਬੀ ਐਸ ਪੰਜਾਬੀ ਦੇ ਜ਼ਰੀਏ ਅਸੀਂ ਕਈ ਪਤਵੰਤੇ ਸੱਜਣਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ, ਪਰ ਕਈ ਚੁਣਿੰਦਾ ਲੋਕ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੀ ਇੰਟਰਵਿਊ ਪੇਸ਼ ਕਰਕੇ ਵੀ ਮੈਨੂੰ ਆਪ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ, ਅਤੇ ਉਸੇ ਕਿਸਮ ਦੀ ਸ਼ਖਸੀਅਤ ਹਨ ਸ਼ਸ਼ੀ ਕੋਛੜ ਜੀ, ਜੋ ਇਸ ਵੇਲੇ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜੇ ਹਨ। ਇਹਨਾਂ ਨੂੰ ਇਸੇ ਹਫ਼ਤੇ ਕੁਈਨਸ ਬਰਥਡੇ ਓਨਰਸ ਦੀ ਜਿਹੜੀ ਫਹਿਰਿਸਤ ਐਲਾਨੀ ਗਈ ਸੀ ਉਸ ਵਿੱਚ ਵੱਡਾ ਸਨਮਾਨ ਦਿੱਤਾ ਗਿਆ ਹੈ, OAM ਨਾਲ ਨਿਵਾਜ਼ਿਆ ਗਿਆ ਹੈ। ਸ਼ਸ਼ੀ ਜੀ, ਨਿੱਘਾ ਅਤੇ ਗੂੜਾ ਸਵਾਗਤ ਹੈ SBS ਪੰਜਾਬੀ ਵਿੱਚ, ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਨਾ ਸਿਰਫ ਮੇਰੇ ਵੱਲੋਂ ਅਤੇ SBS ਵੱਲੋਂ ਬਲਕਿ ਸਾਰੇ SBS ਪੰਜਾਬੀ ਪਰਿਵਾਰ ਵੱਲੋਂ।
ਮੇਰੇ ਵੱਲੋਂ ਵੀ ਸਾਰੇ ਪਰਿਵਾਰ ਨੂੰ, ਸਾਰੇ ਭਰਾਵਾਂ ਨੂੰ, ਸਾਰੇ ਭੈਣਾਂ ਨੂੰ, ਸਾਰੇ ਬਜ਼ੁਰਗਾਂ ਨੂੰ ਮੇਰਾ ਸਾਦਰ ਭਰਾ ਸਤਿ ਸ਼੍ਰੀ ਅਕਾਲ, ਪ੍ਰਣਾਮ, ਪੈਰੀ ਪਾਉਣਾ। ਐਂਡ ਜਿਸ ਤਰ੍ਹਾਂ ਤੁਸੀਂ ਮੈਨੂੰ ਮਤਲਬ ਇੰਟਰੋਡਿਊਸ ਕੀਤਾ, ਇਟਸ I don't know, it's too much for me. And ਮੈਂ ਉਹਦੇ ਲਾਇਕ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਨਹੀਂ ਪਤਾ, ਮਗਰ ਚਲੋ ਸ਼ੁਰੂ ਕਰਦੇ ਹਾਂ, ਦੇਖੀਏ ਸਫ਼ਰ ਲੈ ਚੱਲਦਾ ਅੱਜ।
ਦੇਖੋ ਸ਼ਸ਼ੀ ਜੀ, ਅਸੀਂ ਕਈ ਸਾਲਾਂ ਤੋਂ ਗੱਲਬਾਤ ਕਰਦੇ ਆਏ ਹਾਂ, ਸਰੋਤਿਆਂ ਨੂੰ ਕੁਝ ਕੁ ਗੱਲਾਂ ਤੁਹਾਡੇ ਬਾਰੇ ਦੱਸੀਆਂ ਹਨ, ਤੁਹਾਡੇ ਨਾਲ ਉਹ ਰੂਬਰੂ ਜ਼ਰੂਰ ਹੋਏ ਹਨ। ਸੋ ਪੁੰਨ ਦਾਨ ਦੇ ਕੰਮਾਂ ਬਾਰੇ ਅਸੀਂ ਗੱਲਬਾਤ ਕੀਤੀ ਹੈ, ਗੁੱਡ ਫ੍ਰਾਈਡੇ ਦੀ ਜਿਹੜੀ ਅਪੀਲ ਹੁੰਦੀ ਹੈ, ਸਮਾਜ ਸੇਵਾ ਦੇ ਅਨੇਕ ਕੰਮ ਤੁਸੀਂ ਕਰਦੇ ਹੋ, ਮੈਨੂੰ ਪਤਾ ਹੈ, ਜਿਹੜੀ ਬ੍ਰੈਡ ਡੋਨੇਸ਼ਨ ਡਰਾਈਵ ਹੈ, ਤੁਸੀਂ ਬੇਕਰੀ ਸੋ ਆਪ ਚੱਕ ਕੇ ਥਾਂ ਥਾਂ ਪਹੁੰਚਾਉਂਦੇ ਹੋ, ਖੂਨਦਾਨ, ਅਨਗਿਣਤ ਖੂਨਦਾਨ ਤੁਸੀਂ ਕਰ ਚੁੱਕੇ ਹੋ, ਮਤਲਬ ਮੈਂ ਅਗਰ ਲਿਸਟ ਵੀ ਸ਼ੁਰੂ ਕਰਾਂ ਤਾਂ ਕਿੰਨੇ ਹੀ ਮਿੰਟ ਲੱਗ ਜਾਣਗੇ। ਮੈਂ ਚਾਹਵਾਂਗੀ ਕਿ ਤੁਸੀਂ ਆਪਣੇ ਵੱਲੋਂ ਦੱਸੋ ਕਿ ਇੰਨੇ ਸਾਰੇ ਜਿਹੜੇ ਸਮਾਜ ਸੇਵਾ ਦੇ ਕਾਰਜਾਂ ਨਾਲ ਤੁਸੀਂ ਜੁੜੇ ਹੋ, ਉਹਨਾਂ ਵਿੱਚੋਂ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਕੀ ਹੈ?
ਮੈਨੂੰ ਉਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਖੁਸ਼ੀ ਮਿਲਦੀ ਹੈ, ਮਤਲਬ ਕਈ ਵਾਰੀ ਮੈਂ ਕੋਈ ਕੰਮ ਕਰ ਰਿਹਾ ਹੁੰਦਾ ਵਾਂ ਅਤੇ ਲੋਕ ਪੁੱਛਦੇ ਨੇ ਕਿ ਹਾਂ ਵੀ ਹੁਣ ਇਹਦੀ ਫੀਸ ਕਿੰਨੀ ਹੈ, ਜਿਸ ਤਰ੍ਹਾਂ ਆਮ ਸਿਟਿੰਗ ਐਟ ਜਸਟਿਸ ਆਫ ਪੀਸ 'ਤੇ ਬੈਠਾ ਹੁੰਦਾ ਵਾਂ ਪੁਲਿਸ ਸਟੇਸ਼ਨ 'ਤੇ, ਜਾਂ ਕਈ ਲੋਕ ਘਰ ਆ ਜਾਂਦੇ ਨੇ ਜਾਂ ਫੋਨ ਕਰਦੇ ਨੇ ਅਤੇ ਪੁੱਛਦੇ ਨੇ ਹਾਂ ਵੀ ਫੀਸ ਕਿੰਨੀ, ਅਤੇ ਮੇਰੇ ਮੂੰਹ 'ਚੋਂ ਸਿਰਫ ਇੱਕੋ ਹੀ ਗੱਲ ਨਿਕਲਦੀ ਹੈ ਕਿ ਸਮਾਈਲ ਐਂਡ ਥੈਂਕ ਯੂ, ਅਤੇ ਅਗਰ ਮੌਕਾ ਮਿਲੇ ਤਾਂ ਕਿਸੇ ਦੀ ਕਦੀ ਕੋਈ ਕੰਮ ਕਰਦੇ ਅਜੇ, ਬਸ ਉਸ ਵੇਲੇ ਜਿਸ ਵੇਲੇ ਮੈਂ ਉਹਨਾਂ ਦੇ ਉਹ ਚਿਹਰੇ 'ਤੇ ਉਹ ਖੁਸ਼ੀ ਦੇਖਦਾ ਹਾਂ, ਉਸ ਤੋਂ ਵੱਡੀ ਮੈਨੂੰ ਕੋਈ ਖੁਸ਼ੀ ਨਹੀਂ ਹੈਗੀ ਹੈ ਜੋ ਮੈਂ ਉਸ ਚਿਹਰਿਆਂ ਦੇ ਉੱਤੇ ਦੇਖਦਾ ਹਾਂ ਉਸ ਵੇਲੇ ਜਿਸ ਵੇਲੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਜਸਟ ਸਮਾਈਲ ਐਂਡ ਥੈਂਕ ਯੂ।
ਨਹੀਂ, ਮੈਂ ਸਮਝ ਸਕਦੀ ਹਾਂ। ਸੋ ਤੁਸੀਂ ਦੇਖੋ ਵੇਲੇ ਕੁਵੇਲੇ ਕਦੀ ਪੁਲਿਸ ਸਟੇਸ਼ਨ 'ਤੇ ਜਾਣਾ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਜਸਟਿਸ ਆਫ ਪੀਸ ਦੀ ਗੱਲ ਕੀਤੀ ਹੈ। ਦੇਖੋ ਜੀ, ਅਸੀਂ ਸਾਰੇ ਘਰ ਪਰਿਵਾਰ ਵਾਲੇ ਲੋਕ ਹੈਗੇ ਹਾਂ, ਘਰ ਵੀ ਚਲਾਉਣਾ ਹੁੰਦਾ ਹੈ, ਪਰ ਕਿਵੇਂ ਤੁਸੀਂ ਇੰਨੇ ਦਹਾਕਿਆਂ ਤੋਂ ਇਹ ਸਭ ਕਰਦੇ ਆਏ ਹੋ?
ਮੈਂ ਕਹਾਂਗਾ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਸਪੋਰਟ ਹੈਗੀ ਹੈ ਉਹ ਘਰ ਵਾਲਿਆਂ ਦੀ, ਅਤੇ ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਇਹਦਾ ਦੁੱਖ ਵੀ ਝੇਲਦੇ ਨੇ ਉਹ ਵੀ ਘਰ ਵਾਲੇ ਹੀ ਹੈਗੇ ਨੇ। ਮਤਲਬ ਮੈਂ ਤਾਂ ਆਪਣਾ ਚਲਾ ਗਿਆ, ਠੀਕ ਹੈ ਜੋ ਕੁਛ ਵੀ ਕਰਨਾ ਕਰਨ ਦੇ, ਮੈਂ ਕਹਿ ਵੀ ਦਿੱਤਾ ਚਲੋ ਮੈਂ ਹੁਣ ਇਸ ਵੇਲੇ ਮੈਨੂੰ ਰੋਟੀ ਦੇ ਦਿਓ, ਮੈਂ ਜਾਣਾ ਹੈਗਾ ਜਲਦੀ, ਉਹਨਾਂ ਨੇ ਜੋ ਕੁਛ ਵੀ ਹੋ ਸਕਦਾ ਕਰ ਦਿੱਤਾ। ਬਟ ਦ ਬਿਗੈਸਟ ਸਪੋਰਟ ਮੈਂ ਤਾਂ ਇਹੀਓ ਕਹਾਂਗਾ ਕਿ ਪਰਿਵਾਰ ਦੀ
ਜੀ।
ਐਂਡ ਮੈਂ ਕਈ ਵਾਰੀ ਹੁਣ ਇਹ ਗੱਲ ਨੂੰ ਬਹੁਤ ਵਧਾ ਕੇ ਵੀ ਕਹਿ ਰਿਹਾ ਵਾਂ ਅੱਜ ਕੱਲ੍ਹ ਕਿ ਮਤਲਬ ਇੱਕ ਪਰਿਵਾਰ ਜੋ ਹੁੰਦਾ ਸੀਗਾ ਦੈਟ ਵਾਜ਼ ਅ ਨਿਊਕਲੀਅਸ ਸਾਡੀ ਸੋਸਾਇਟੀ ਦਾ, ਮਗਰ ਅਸੀਂ ਉਹ ਪਰਿਵਾਰ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ, ਅਤੇ ਅਗਰ ਅਸੀਂ ਹੁਣ ਨਾ ਜਾਗੇ ਉਸ ਪਰਿਵਾਰ ਨੂੰ ਫਿਰ ਤੋਂ ਵਾਪਸ ਇਕੱਠਾ ਨਾ ਕੀਤਾ ਤਾਂ ਪਤਾ ਨਹੀਂ ਸਾਡਾ ਆਉਣ ਵਾਲਾ ਸਮਾਂ ਸਾਨੂੰ ਕੀ ਦਿਖਾਏਗਾ। ਸੋ ਪਰਿਵਾਰ ਇਜ਼ ਦ ਬਿਗੈਸਟ ਥਿੰਗ ਇਨ ਮਾਈ ਵਿਊਜ਼ ਨਾਓ ਵਿੱਚ ਆਈ ਹੈਵ ਸੀਨ ਇਨ ਦ ਰੀਸੈਂਟ ਈਅਰਸ, ਮਤਲਬ ਕਿਸ ਤਰ੍ਹਾਂ ਪਰਿਵਾਰ ਦੀ ਸਪੋਰਟ ਨਾਲ ਹੀ ਸਾਰਾ ਕੁਛ ਹੋ ਸਕਦਾ ਵੇ, ਅਤੇ ਅਗਰ ਪਰਿਵਾਰ ਸਪੋਰਟ ਨਹੀਂ ਹੈਗੀ ਕਿਸ ਤਰ੍ਹਾਂ ਸਭ ਕੁਛ ਤਿਨਕਾ ਤਿਨਕਾ ਕਰਕੇ ਬਿਖਰ ਵੀ ਸਕਦਾ ਹੈ। ਹੁਣ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਕਹਾਵਤ ਹੈਗੀ ਹੈ, ਅਗਰ ਗੱਡੀ ਦੇ ਚਾਰੋ ਪਹੀਏ ਠੀਕ ਨਹੀਂ ਹੈਗੇ ਤਾਂ ਗੱਡੀ ਕਦੀ ਵੀ ਨਹੀਂ ਠੀਕ ਚੱਲੇਗੀ, ਅਤੇ ਉਹੀ ਉਸ ਤਰ੍ਹਾਂ ਹੀ ਅਗਰ ਪਰਿਵਾਰ ਦੇ ਸਾਰੇ ਸਦੱਸ ਇੱਕ ਦੂਜੇ ਨੂੰ ਸਪੋਰਟ ਨਾ ਕਰਨ, ਇੱਕ ਦੂਜੇ ਨੂੰ ਸਮਝਣ ਨਾ, ਇੱਕ ਦੂਜੇ ਨੂੰ ਮਦਦ ਨਾ ਕਰਨ, ਨਹੀਂ ਹੋ ਸਕਦਾ। ਅਤੇ ਸਾਰਿਆਂ ਨੇ ਸੁਣਨੇ ਵਾਲਿਆਂ ਨੂੰ ਮੈਂ ਇੱਕੋ ਹੀ ਗੱਲ ਸਿਰਫ ਇਹ ਪਹਿਲਾਂ ਕਹਾਂਗਾ ਕਿ ਪਲੀਜ਼ ਕਿ ਜਿੱਥੇ ਵੀ ਤੁਸੀਂ ਹੈਗੇ ਹੋ ਪਰਿਵਾਰ ਨੂੰ ਸਪੋਰਟ ਕਰੋ, ਪਰਿਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਬੱਚਿਆਂ ਨੂੰ ਅਸਲੀ ਵੈਲਿਊਜ਼ ਦਿਓ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਗਰ ਉਹਨਾਂ ਨੇ ਇੱਕ ਅੱਜ ਕੁਛ ਵੀ ਚੀਜ਼ ਲਈ ਉਹਦੀ ਕੀਮਤ ਕੀ ਹੈਗੀ ਹੈ, ਕੀਮਤ ਮੋਨਿਟਰੀ ਟਰਮਸ ਵਿੱਚ ਨਹੀਂ, ਉਹਦੀ ਅਸਲ ਕੀਮਤ ਕੀ ਹੈਗੀ ਹੈ।
ਬਿਲਕੁਲ ਸਹੀ ਜੀ। ਸ਼ਸ਼ੀ ਜੀ, ਮੈਂ ਜ਼ਰੂਰ ਚਾਹਾਂਗੀ, ਹੋ ਸਕਦਾ ਕਈ ਸਰੋਤ ਇਹੋ ਜਿਹੇ ਹਨ ਜਿਨ੍ਹਾਂ ਨੇ ਸਾਡੀ ਪੁਰਾਣੀ ਮੁਲਾਕਾਤ ਨਹੀਂ ਸੁਣੀਆਂ ਹਨ। ਸੋ ਗੁੱਡ ਫਰਾਈਡੇ ਅਪੀਲ ਜਿਹੜੀ ਤੁਸੀਂ ਲਗਾਤਾਰ ਹਰ ਸਾਲ ਕਰਦੇ ਆਏ ਹੋ, ਉਸ ਦੇ ਜ਼ਰੀਏ ਮੇਰੇ ਖਿਆਲ ਰੋਇਲ ਚਿਲਡਰਨਸ ਹੋਸਪਿਟਲ ਅਤੇ ਮੋਨੈਸ਼ ਮੈਡੀਕਲ ਸੈਂਟਰ ਨੂੰ ਬਹੁਤ ਵੱਡੇ ਪੱਧਰ 'ਤੇ ਤੁਸੀਂ ਫੰਡਸ ਪਹੁੰਚਾਏ ਹਨ। ਇੱਕ ਆਈਡੀਆ ਦਿਓ, ਕਿੰਨੇ ਕੁ ਪੈਸੇ ਇਕੱਤਰ ਹੋਏ ਨੇ?
ਅਸੀਂ ਮਤਲਬ ਇਹ ਕੰਮ ਜਿਹੜੇ ਹੈਗੇ ਨੇ ਕੋਈ 22 ਸਾਲਾਂ ਤੋਂ ਕਰਦੇ ਆ ਰਹੇ ਹਾਂ, ਔਰ ਹੁਣ ਲੇਟਲੀ ਹਰ ਸਾਲ 40-50 ਹਜ਼ਾਰ ਡਾਲਰ ਅਸੀਂ ਮੋਨੈਸ਼ ਰਾਇਲ ਚਿਲਡਰਨ ਹੋਸਪਿਟਲ ਨੂੰ ਦੇ ਦਿੰਦੇ ਹਾਂ ਇਕੱਠਾ ਕਰਕੇ, ਔਰ ਡਿਫਰੈਂਟ ਇਕੁਇਪਮੈਂਟ ਦੀ ਪਰਚੇਜ਼ ਲਈ। ਉਸ ਤਰ੍ਹਾਂ ਹੀ ਹੁਣ ਜਿਹੜੀ ਅਸੀਂ ਨਵੀਂ ਵਾਕ ਸ਼ੁਰੂ ਕੀਤੀ ਹੋਈ ਹੈ ਇਹਦੇ ਵਾਸਤੇ ਮੋਨੈਸ਼ ਚਿਲਡਰਨ ਹੋਸਪਿਟਲ ਲਈ, ਵੀ ਕਲੈਕਟ ਅਰਾਊਂਡ 200,000 ਡਾਲਰ ਫੋਰ ਦੈਮ ਐਵਰੀ ਈਅਰ। ਪਲੱਸ ਕਿਸੇ ਵੇਲੇ ਉਹਨਾਂ ਨੂੰ ਐਮਰਜੈਂਸੀ ਆ ਜਾਂਦੀ ਹੈ, ਕੋਈ ਇਸ ਤਰ੍ਹਾਂ ਦੀ ਇਕੁਇਪਮੈਂਟ ਦੀ ਲੋੜ ਹੁੰਦੀ ਹੈ, ਫਿਰ ਇਹਦੀ ਉਸਦੇ ਵਾਸਤੇ ਹੋਰ ਪੈਸੇ ਇਕੱਠੇ ਕਰਦੇ ਹਾਂ। ਸੋ ਐਵਰੀ ਈਅਰ ਅਰਾਊਂਡ 250,000 ਵੀ ਗਿਵ ਟੂ ਚਿਲਡਰਨ ਹੋਸਪਿਟਲਸ।
ਇਸ ਤੋਂ ਅੱਗੇ ਅਗਰ ਮੈਂ ਚਲਾਂ ਕਲੀਨ ਅਪ ਆਸਟ੍ਰੇਲੀਆ ਡੇ, ਬੜਾ ਵੱਡਾ ਮੁਹਿੰਮ ਤੁਸੀਂ ਚਲਾਉਂਦੇ ਹੋ, ਅਤੇ ਵੱਡੀ ਗੱਲ ਹੈ ਕਿ ਤੁਸੀਂ ਨਾ ਜਿਹੜੀ ਨਿੱਕੀ ਪਨੀਰੀ ਹੈ, ਨੌਜਵਾਨ ਜਿਹੜੇ ਹੈਗੇ ਨੇ, ਉਹਨਾਂ ਨੂੰ ਆਪਣੇ ਨਾਲ ਤੁਸੀਂ ਜੋੜ ਕੇ ਰੱਖਦੇ ਹੋ। ਸੋ ਉਸ ਰਾਹੀਂ ਤੁਸੀਂ ਕੀ ਕੁਝ ਅਚੀਵ ਕਰ ਚੁੱਕੇ ਹੋ?
ਉਹਦੇ ਵਿੱਚ ਵੀ ਹਰ ਸਾਲ ਹੁਣ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਕਿ ਆਪਣਾ ਕਲੀਨ ਅਪ ਆਸਟ੍ਰੇਲੀਆ ਡੇ ਹੈਗਾ, ਕਲੀਨ ਅਪ ਦਾ ਵਰਲਡ ਡੇ ਹੈਗਾ, ਟ੍ਰੀ ਪਲਾਂਟੇਸ਼ਨ ਡੇ ਹੈਗਾ। ਜਿਸ ਤਰ੍ਹਾਂ ਸਾਡਾ ਅਗਲਾ ਟ੍ਰੀ ਪਲਾਂਟੇਸ਼ਨ ਡੇ ਮੇਰੇ ਖਿਆਲ ਨਾਲ ਜੁਲਾਈ ਵਿੱਚ ਆ ਰਿਹਾ ਹੋਵੇ, ਸਕੂਲ ਹੋਲੀਡੇਜ਼ ਦੇ ਦੌਰਾਨ ਗਲੈਨ ਵੇਵਰਲੀ ਵਿੱਚ ਬੋਗੋਂਗ ਰਿਜ਼ਰਵ 'ਤੇ। ਅਗਰ ਕੋਈ ਜਣਾ ਆਉਣਾ ਚਾਹੇ ਪਲੀਜ਼ ਡੂ ਕਮ। ਇਹ ਹੈਗਾ 10 ਤਰੀਕ ਨੂੰ, 10 ਤਰੀਕ ਵੈਂਸਡੇ ਨੂੰ ਬੋਗੋਂਗ ਰਿਜ਼ਰਵ 10 to 2 PM ਤੱਕ। ਅਤੇ ਬੱਚੇ ਆਉਂਦੇ ਨੇ ਉੱਥੇ, ਸਕਾਊਟਸ ਆਉਂਦੇ ਨੇ, ਸਕੂਲ ਦੇ ਬੱਚੇ ਆਉਂਦੇ ਨੇ, ਬੱਚੇ ਆਉਂਦੇ ਨੇ ਫਰੋਮ ਫੈਮਿਲੀ ਯੂਥ ਸਰਵਿਸਿਸ ਜਿਹੜਾ ਮੋਨੈਸ਼ ਦਾ ਹੈਗਾ। ਸੋ ਦੇਰ ਇਜ਼ ਅਬਾਊਟ 40-50 ਕਿਡਸ, ਦੇ ਕਮ, ਦੇ ਪਲਾਂਟ ਦਾ ਟਰੀਜ਼, ਦੇ ਮਿਕਸ ਵਿਦ ਈਚ ਅਦਰ। ਹੁਣ ਸਾਰਿਆਂ ਨਾਲੋਂ ਵੱਡੀ ਜਿਹੜੀ ਮੈਂ ਹੁਣ ਇੱਕ ਵਰਡ ਕਿਹਾ ਮਿਕਸ, ਇਸ ਵੇਲੇ ਬੱਚੇ ਆ ਕੇ ਇੱਕ ਦੂਜੇ ਨੂੰ ਮਿਲਦੇ ਨੇ, ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਉੱਥੋਂ ਸਾਰੇ ਜਿਹੜੇ ਬਾਰਡਰਸ ਹੈਗੇ ਨੇ, ਬਾਉਂਡਰੀਜ਼ ਹੈਗੀਆਂ ਨੇ, ਉਹ ਟੁੱਟ ਜਾਂਦੀਆਂ ਨੇ। ਦੈਨ ਸਾਰੇ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਸਾਰੇ ਇੱਕੋ ਹੀ ਹੈਗੇ ਹਾਂ, ਅਤੇ ਸਾਡਾ ਮਕਸਦ ਕੀ ਹੈਗਾ, ਇਹ ਮੁਲਕ ਜਿੱਥੇ ਅਸੀਂ ਹੁਣ ਆਏ ਹਾਂ, ਜਿੱਥੇ ਰਹਿ ਰਹੇ ਹਾਂ, ਇਹਨੂੰ ਅੱਗੇ ਵਧਾਉਣਾ, ਜਿਸ ਨਾਲ ਜੋ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੇ ਉਹ ਖੁਸ਼ ਖੁਸ਼ ਰਹਿ ਸਕਣ ਇੱਥੇ।
ਸਹੀ, ਉਹਨਾਂ ਵਾਸਤੇ ਅਸੀਂ ਨਵੇਂ ਮੁਲਕਾਂ ਵਿੱਚ ਆਉਂਦੇ ਹਾਂ, ਅਤੇ ਤੁਸੀਂ ਕਹਿ ਰਹੇ ਹੋ ਅਸੀਂ ਉਹ ਥੰਬ ਬਣਾਈਏ, ਉਹ ਇੰਸਟੀਟਿਊਸ਼ਨਸ ਕ੍ਰੀਏਟ ਕਰੀਏ, ਤਾਂ ਕਿ ਉਹਨਾਂ ਦਾ ਭਵਿੱਖ ਸੁਨਹਿਰਾ ਹੋਵੇ।
ਬਿਲਕੁਲ,
ਅਤੇ ਇਸੇ ਤਰ੍ਹਾਂ ਮੈਂ ਖੂਨਦਾਨ ਬਾਰੇ ਜ਼ਰੂਰ ਗੱਲ ਕਰਾਂਗੀ। ਕੁਝ ਚਿਰ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਉਸ ਵੇਲੇ ਤੁਸੀਂ 100 ਵਾਰ ਖੂਨਦਾਨ ਪੂਰੇ ਕਰ ਚੁੱਕੇ ਸੋ, ਹੁਣ ਤੀਕਰ ਦੱਸੋ ਕਿੰਨੀ ਵਾਰੀ ਕਰ ਚੁੱਕੇ ਹੋ?
155 ਹੋ ਚੁੱਕਿਆ ਹੋਇਆ ਵੇ।
ਓਹੋ, ਕਮਾਲ ਹੈ, ਕਿਵੇਂ ਤੁਸੀਂ ਸਮਾਂ ਕੱਢਦੇ ਹੋ ਹਰ ਚੀਜ਼ ਲਈ।
ਬਸ ਉਹੀ ਹੈਗਾ ਨਾ, ਉੱਤੇ ਵਾਲਾ ਇੰਨੀ ਹਿੰਮਤ, ਇੰਨੀ ਸ਼ਕਤੀ, ਇੰਨੀ ਸਮਰਥ ਦੇ ਦਿੰਦਾ ਵੇ ਕਿ ਤੁਹਾਨੂੰ ਸੋਚਣ ਦੀ ਲੋੜ ਹੀ ਨਹੀਂ ਹੁੰਦੀ ਕਿ ਆਪਣੇ ਆਪ ਮਤਲਬ ਸਭ ਕੁਛ ਠੀਕ ਹੋ ਹੀ ਜਾਂਦਾ ਵੇ, ਅਤੇ ਆਪਣੇ ਆਪ ਅਸੀਂ ਪਹੁੰਚ ਜਾਂਦੇ ਹਾਂ ਉੱਥੇ, ਦੇ ਕੇ ਆ ਜਾਂਦੇ ਹਾਂ। ਐਂਡ ਉੱਥੇ ਫਿਰ ਜਿਸ ਵੇਲੇ ਜਾਂਦੇ ਹਾਂ ਉੱਥੇ ਜਿਹੜੇ ਲੋਕ ਮਿਲਦੇ ਨੇ, ਜਿਸ ਵੇਲੇ ਉਹਨਾਂ ਨਾਲ ਗੱਲ ਹੁੰਦੀ ਹੈ, ਜਾਂ ਫਿਰ ਜਿਸ ਵੇਲੇ ਕਿਸੇ ਵੇਲੇ ਮੈਂ ਹੋਸਪਿਟਲ ਜਾਂਦਾ ਵਾਂ ਕਿਸੇ ਕੰਮ ਲਈ, ਜਾਂਦਾ ਹੀ ਰਹਿੰਦਾ ਵਾਂ ਆਲਮੋਸਟ ਹਰ ਹਫ਼ਤੇ ਜਾਂ ਦੂਜੇ ਹਫ਼ਤੇ, ਔਰ ਉੱਥੇ ਜਿਸ ਵੇਲੇ ਤੁਸੀਂ ਦੇਖਦੇ ਹੋ ਮਰੀਜ਼ਾਂ ਨੂੰ ਜਾਂ ਛੋਟੇ ਜਿਹੇ ਬੱਚੇ ਨੂੰ ਜਿਹੜਾ ਮਤਲਬ ਮਸਾਂ 2 ਮਹੀਨੇ ਦਾ ਜਾਂ 3 ਮਹੀਨੇ ਦਾ ਹੈਗਾ, ਮਗਰ ਕਹਿ ਨਹੀਂ ਸਕਦਾ, ਮਗਰ ਤੜਫਦਾ ਪਿਆ ਹੋਵੇ ਤਕਲੀਫਾਂ ਨਾਲ, ਉਸ ਵੇਲੇ ਫਿਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੇ ਤੁਸੀਂ ਕਿਸਨੇ ਕਿਸਮਤ ਵਾਲੇ ਹੈਗੇ ਹੋ, ਪਰਮਾਤਮਾ ਦੀ ਕਿੰਨੀਆਂ ਮਿਹਰਾਂ ਨੇ ਤੁਹਾਡੇ ਉੱਤੇ, ਤੁਸੀਂ ਕਿਸੇ ਦੀ ਸੇਵਾ ਲਈ ਆਏ ਹੋ ਇੱਥੇ, ਸੇਵਾ ਕਰ ਰਹੇ ਹੋ, ਖੁਸ਼ੀ ਖੁਸ਼ੀ ਉੱਥੋਂ ਜਾ ਰਹੇ ਹੋ।
ਅਸੀਸਾਂ ਮਿਲਦੀਆਂ ਨੇ ਸ਼ਸ਼ੀ ਜੀ, ਇਹ ਬਹੁਤ ਬਹੁਤ ਭਰ ਭਰ ਕੇ ਤੁਹਾਨੂੰ ਅਸੀਸਾਂ ਮਿਲਦੀਆਂ ਹਨ।
ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਸੀ, ਸ਼ਾਇਦ ਜਿਸ ਵੇਲੇ ਮੇਰੀ ਬੈਕ ਦੀ ਪ੍ਰੋਬਲਮ ਹੋਈ ਸੀ 4 ਸਾਲ ਪਹਿਲਾਂ, ਅਤੇ ਮੈਂ ਜਿੱਥੇ ਵੀ ਜਾਂਦਾ ਸੀਗਾ ਚਰਚ ਗਿਆ ਮੈਂ, ਅਤੇ ਉੱਥੇ ਸਾਰਿਆਂ ਨੇ ਫੜ ਕੇ ਅੰਦਰ ਸਾਲੇ ਸ਼ਸ਼ੀ ਕਮ ਵੀ ਪ੍ਰੇ ਫੋਰ ਯੂ, ਉਹ ਸਾਰੇ ਇਕੱਠੇ ਖੜੇ ਹੋ ਕੇ ਪ੍ਰੇਅਰ ਕਰਦੇ ਨੇ। ਆਪਣਾ ਮੰਦਿਰ ਜਾਂਦਾ ਸੀਗਾ ਉੱਥੇ, ਆਪਣਾ ਮੋਸਕ ਗਿਆ ਵਾਂ ਉੱਥੇ, ਅਤੇ ਜਿੱਥੇ ਵੀ ਮੈਂ ਜਾਂਦਾ ਸੀਗਾ ਕੋਈ ਇਹ ਨਹੀਂ ਬਾਉਂਡਰੀਜ਼ ਮੇਰੇ ਵਾਸਤੇ ਨਹੀਂ ਸੀਗੀਆਂ, ਹਰ ਇੱਕ ਨੇ ਮਤਲਬ ਮੇਰੇ ਵਾਸਤੇ ਪ੍ਰਾਰਥਨਾਵਾਂ ਕੀਤੀਆਂ। ਮੈਂ ਕਹਾਂਗਾ ਪਰਮਾਤਮਾ ਦੀ ਮਿਹਰ ਹੈਗੀ ਹੈ, ਉਹਦੀਆਂ ਅਸੀਸਾਂ ਹੈਗੀਆਂ ਨੇ, ਆਈ ਕੈਨ ਡੂ।
ਜੀ ਜੀ ਬਿਲਕੁਲ ਬਿਲਕੁਲ, ਅਤੇ ਤੁਸੀਂ ਇੰਟਰਫੇਥ ਦਾ ਕੰਮ ਵੀ ਬੜਾ ਕਰਦੇ ਹੋ ਮੋਨਾਸ਼ ਸਿਟੀ ਏਰੀਆ ਵਿੱਚ, ਪਰ ਮੈਂ ਜ਼ਰੂਰ ਚਾਹਵਾਂਗੀ ਕਿ ਤੁਸੀਂ ਉਹ ਬ੍ਰੈਡ ਦਾ ਜਿਹੜਾ ਕੰਮ ਕਰਦੇ ਹੋ ਨਾ ਡੋਨੇਸ਼ਨ ਦਾ ਬੇਕਰੀ, ਸੋ ਉਸ ਦਾ ਜ਼ਰਾ ਜਿਹਾ ਵੇਰਵਾ ਦਿਓ ਜਿਹੜੇ ਲੋਕਾਂ ਨੂੰ ਨਹੀਂ ਪਤਾ।
ਅੱਛਾ, ਉਸ ਦਾ ਇਹ ਹੈਗਾ ਕਿ ਅਸੀਂ ਸ਼ਾਮ ਨੂੰ ਜਿਹੜੀ ਵੀ ਬੇਕਰੀਜ਼ ਹੈਗੀਆਂ ਨੇ ਚਾਰੋਂ ਪਾਸੇ ਸਾਡੇ, ਉਹ ਸ਼ਾਮ ਨੂੰ ਜਿਸ ਵੇਲੇ ਬੰਦ ਹੁੰਦੀਆਂ ਨੇ ਉਹ ਕੋਈ ਵੀ ਸਮਾਨ ਅਗਲੇ ਦਿਨ ਸ਼ੈਲਫ ਦੇ ਉੱਤੇ ਨਹੀਂ ਰੱਖਣਗੀਆਂ
ਜੀ।
ਸੋ ਉਸ ਦਿਨ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਹਰ ਭੇਜ ਦੇਣੀਆਂ ਨੇ। ਉਸ ਵੇਲੇ ਫਿਰ ਬਜਾਏ ਇਹਨੂੰ ਅਸੀਂ ਡੰਪ ਮਾਸਟਰ ਵਿੱਚ ਪਾ ਕੇ ਲੈਂਡਫਿਲ ਵਾਸਤੇ ਭੇਜੀਏ, ਅਸੀਂ ਉਹਨੂੰ ਲੈ ਕੇ ਉੱਥੋਂ ਚਲੇ ਜਾਂਦੇ ਹਾਂ ਨੇਬਰਹੁੱਡ ਹਾਊਸਿਸ ਟੂ ਅਸਾਈਲਮ ਸੀਕਰਸ ਪਲੇਸਿਸ ਟੂ ਐਮਰਜੈਂਸੀ ਹਾਊਸਿੰਗ, ਔਰ ਇਸ ਤਰ੍ਹਾਂ ਦੀ ਕਈ ਜਗ੍ਹਾ, ਕਈ ਸਕੂਲ ਵੀ ਹੈਗੇ ਨੇ ਜਿੱਥੇ ਬੱਚਿਆਂ ਨੂੰ ਮੁਸ਼ਕਿਲ ਹੋ ਰਹੀ ਹੁੰਦੀ ਹੈ ਕਿ ਆਪਣਾ ਸਵੇਰੇ ਬ੍ਰੈਕਫਾਸਟ ਕਰਕੇ ਆਉਣ, ਉਹਨਾਂ ਨੂੰ ਦੇ ਦੇਈ ਦਾ ਵੇ। ਸੋ ਮੈਨੀ ਪਲੇਸਿਸ ਅਰਾਊਂਡ ਵੇਅਰ ਆਵਰ ਗਰੁੱਪ ਮੈਂਬਰਸ ਉਹ ਲੈ ਕੇ ਜਾਂਦੇ ਨੇ, ਔਰ ਫਿਰ ਉੱਥੇ ਲੋਕੀ ਉਹਨੂੰ ਇਸਤੇਮਾਲ ਕਰਦੇ ਨੇ।
ਸੋ ਤੁਸੀਂ ਆਪ ਬੇਕਰੀਜ਼ ਵਿੱਚ ਜਾ ਕੇ ਬ੍ਰੈਡ ਇਕੱਠੀ ਕਰਕੇ ਫਿਰ ਥਾਂ ਥਾਂ ਜਾ ਕੇ ਵੰਡ ਕੇ ਆਉਂਦੇ ਹੋ, ਕਿੰਨਾ ਸਮਾਂ ਲੱਗਦਾ ਇਸ ਵਿੱਚ?
ਹਾਂ, ਮੈਂ ਸ਼ਾਮ ਨੂੰ ਜਿਹੜਾ ਜਾਂਦਾ ਵਾਂ ਤੇ ਉਹ ਪਿਕ ਕਰਦਾ ਵਾਂ। ਇੱਕ ਹੈਗਾ ਨੇਬਰਹੁੱਡ ਹਾਊਸ ਡਿਕਸਨ ਹਾਊਸ, ਚਰਚ ਹੈਗਾ ਵੈਂਸਡੇ ਨੂੰ ਦੁਪਹਿਰੀ, ਉੱਥੇ ਆਉਂਦੇ ਨੇ ਬਿਮਾਰ ਲੋਕ ਆ ਜਾਂਦੇ ਨੇ ਜਾਂ ਹੋਮਲੈਸ ਪੀਪਲ ਆ ਜਾਂਦੇ ਨੇ, ਉਹਨਾਂ ਵਾਸਤੇ ਖਾਣਾ ਬਣਾ ਕੇ ਸੂਪ ਐਂਡ ਬ੍ਰੈਡ ਦੇ ਦਿੰਦੇ ਨੇ ਉਹਨਾਂ ਨੂੰ, ਇੱਕ ਜਗ੍ਹਾ ਆ ਜਾਂਦੀ ਹੈ। ਇੱਕ ਹੈਗਾ ਮਾਈ ਕੇਅਰ, ਉੱਥੇ ਸਾਰੇ ਬਜ਼ੁਰਗ ਲੋਕ ਆਉਂਦੇ ਨੇ, ਉਹ ਲੋਕ ਉੱਥੋਂ ਬ੍ਰੈਡ ਲੈ ਕੇ ਚਲੇ ਜਾਂਦੇ ਨੇ। ਇੱਕ ਮੈਂ ਦਿੰਦਾ ਵਾਂ ਸਵੇਰੇ ਬੁੱਧਵਾਰ ਨੂੰ ਮੋਨੈਸ਼ ਯੂਥ ਐਂਡ ਫੈਮਿਲੀ ਸਰਵਿਸਿਸ, ਉੱਥੇ ਬੱਚੇ ਆਉਂਦੇ ਨੇ ਐਂਡ ਦੇ ਰਨ ਦਾ ਪ੍ਰੋਗਰਾਮਸ, ਅਤੇ ਉਹ ਬੱਚੇ ਫਿਰ ਉਹ ਯੂਜ਼ ਕਰਦੇ ਨੇ। ਇੱਕ ਹੋਰ ਜਿਹੜਾ ਦੂਜਾ ਸਾਡਾ ਵਾਲੰਟੀਅਰ ਹੈਗਾ ਉਹ ਲੈ ਕੇ ਜਾਂਦਾ ਵੀ ਡੈਂਡੀਨੋਂਗ ਐਮਰਜੈਂਸੀ ਹਾਊਸਿੰਗ, ਲਾਂਚ ਹਾਊਸਿੰਗ, ਜਿੱਥੇ ਮਤਲਬ ਇਕਦਮ ਨਾਲ ਫੈਮਿਲੀ ਵਾਇਲੈਂਸ ਦਾ ਕੇਸ ਆ ਗਿਆ ਉਸ ਬੰਦੇ ਕੋਲ ਜਾਂ ਉਸ ਕੁੜੀ ਕੋਲ, ਨਹੀਂ ਜਗ੍ਹਾ ਹੈਗੀ ਕਿੱਥੇ ਜਾਵੇ, ਇਹ ਕੰਟੈਕਟ ਦੋਜ਼ ਪਲੇਸਿਸ, ਅਤੇ ਉਹ ਆ ਕੇ ਫਿਰ ਉੱਥੇ ਰਹਿੰਦੇ ਨੇ। ਅਸਾਈਲਮ ਸੀਕਰਸ ਹੈਗੇ ਨੇ, ਮਤਲਬ ਹਰ ਤਰ੍ਹਾਂ ਦੇ ਲੋਕ ਉੱਥੇ ਆਉਂਦੇ ਨੇ। ਤੋ ਸਾਰਿਆਂ ਨਾਲੋਂ ਜਿਹੜਾ ਸਾਡਾ ਵੱਡਾ ਕੰਮ ਹੈਗਾ ਉਹ ਹੈਗਾ ਲਾਂਚ ਹਾਊਸਿੰਗ ਡੈਂਡੀਨੋਂਗ, ਅਤੇ ਅਸੀਂ ਮਤਲਬ ਹਫ਼ਤੇ ਵਿੱਚ ਪੰਜ ਵਾਰੀ ਜਾਂਦੇ ਹਾਂ ਲੈ ਕੇ।
ਇਹ ਕਮਾਲ ਦੀ ਗੱਲ ਹੈ ਕਿ ਧਰਮ ਫਿਰਕੇ ਜਾਤ ਪਾਤ ਦੀ ਪਰਵਾਹ ਨਾ ਕਰਕੇ ਜਿਹੜੇ ਸਮਾਜ ਦੇ ਲਤਾੜੇ ਬੰਦੇ ਹਨ ਜਾਂ ਜਿਹੜੇ ਸਭ ਤੋਂ ਕਮਜ਼ੋਰ ਵਰਗ ਹੈ ਉਹਨਾਂ ਦੀ ਤੁਸੀਂ ਸੇਵਾ ਕਰਦੇ ਹੋ, ਅਤੇ ਮੇਰੇ ਖਿਆਲ ਇਹ ਸਾਰਿਆਂ ਵਾਸਤੇ ਬੜੀ ਪ੍ਰੇਰਣਾ ਦੀ ਗੱਲ ਹੈ ਕਿ ਸਾਰੇ ਅਸੀਂ ਇੱਕ ਹੋ ਕੇ ਮਾਨਵਤਾ ਵਾਸਤੇ, ਹਿਊਮੈਨਿਟੀ ਵਾਸਤੇ ਕੰਮਕਾਜ ਇਕੱਤਰ ਹੋ ਕੇ ਕਰੀਏ। ਸ਼ਸ਼ੀ ਜੀ, ਇਹ ਤਾਂ ਚਲੋ ਮੈਨੂੰ ਪਤਾ ਹੀ ਹੈ ਪੁੰਨਦਾਨ ਅਤੇ ਧਰਮ ਕਰਮ ਦੇ ਤੁਸੀਂ ਬਹੁਤ ਕੰਮ ਕਰਦੇ ਹੋ, ਪਰ ਮੈਨੂੰ ਸਭ ਤੋਂ ਵਧੀਆ ਗੱਲ ਤੁਹਾਡੇ ਬਾਰੇ ਇਹ ਲੱਗਦੀ ਹੈ ਕਿ ਤੁਸੀਂ ਫਿਰ ਬੜੇ ਜ਼ਿੰਦਾ ਦਿਲ ਵੀ ਹੈਗੇ ਹੋ, ਸਕਾਈ ਡਾਈਵਿੰਗ ਵੀ ਤੁਸੀਂ ਕਰ ਚੁੱਕੇ ਹੋ, ਇਹੋ ਜੀ ਇਹਨਾਂ ਚੀਜ਼ਾਂ ਵਿੱਚ ਵੀ ਆਪਣੇ ਆਪ ਨੂੰ ਬਹੁਤ ਇਨਵੋਲਵ ਕਰਦੇ ਹੋ।
ਹਾਂ, ਮੈਨੂੰ ਇਸ ਗੱਲ ਦਾ ਫਰਕ ਹੈਗਾ, ਮੈਂ ਸਕਾਈ ਡਾਈਵ ਵੀ ਕੀਤੀ ਹੈ, ਮੈਂ ਬੰਗੀ ਜੰਪਿੰਗ ਵੀ ਕੀਤੀ ਹੈ, ਐਂਡ ਮੈਂ ਪਾਣੀ ਵਿੱਚ ਜਾ ਕੇ ਸ਼ਾਰਕਸ ਦੇ ਨਾਲ ਵੀ ਸਵਿਮਿੰਗ ਕੀਤੀ ਹੈ। ਸੋ ਹੁਣ ਤੁਸੀਂ ਬਹੁਤ ਇੱਕ ਅੱਛੀ ਗੱਲ ਕੀਤੀ ਹੈ, ਜਿਸ ਵੇਲੇ ਮੈਂ ਸਾਰੀਆਂ ਚੀਜ਼ਾਂ ਕਰਦਾ ਵਾਂ ਤੇ ਮੇਰੇ ਦਿਮਾਗ ਵਿੱਚ ਸਿਰਫ ਤਿੰਨੋਂ ਆਉਂਦੀਆਂ ਨੇ ਕਿ ਜਿੰਨੀ ਦੁਨੀਆ ਬਣਾਈ ਹੈ ਉਹਦਾ ਮੈਂ ਸ਼ੁਕਰੀਆ ਕਰ ਸਕਾਂ, ਉਹਦਾ ਮੈਂ ਕਿਸੇ ਤਰੀਕੇ ਨਾਲ ਆਪਣਾ ਗ੍ਰੈਟੀਚਿਊਡ ਉਹਨੂੰ ਪੇਸ਼ ਕਰ ਸਕਾਂ, ਕਿਸੇ ਤਰੀਕੇ ਨਾਲ ਜੋ ਕੁਛ ਉਹਨੇ ਸਾਡੇ ਵਾਸਤੇ ਕੀਤਾ ਹੋਵੇ ਉਹਨੂੰ ਮੈਂ ਜਤਾ ਸਕਾਂ ਕਿ ਹਾਂ ਪਰਮਾਤਮਾ ਤੂੰ ਕਿੰਨਾ ਕੁਛ ਸਾਨੂੰ ਦਿੱਤਾ ਹੋਵੇ, ਐਂਡ ਅਸੀਂ ਇੰਨੇ ਨੂੰ ਸ਼ੁਕਰੇ ਹੈਗੇ ਕਿ ਮਤਲਬ ਅਸੀਂ ਇਹ ਵੀ ਨਹੀਂ ਕਰ ਸਕਦੇ ਕਿ ਕਿਸੇ ਨੂੰ ਚਿਹਰੇ ਤੇ ਹੰਸੀ ਲੈ ਆਈਏ ਜਾਂ ਕਿਸੇ ਨੂੰ ਖੁਸ਼ੀ ਦੇ ਸਕੀਏ ਦੋ ਮਿੰਟਾਂ ਲਈ ਵੀ।
ਮਤਲਬ ਸ਼ੁਕਰਾਨੇ ਦੀ ਭਾਵਨਾ ਦੀ ਤੁਸੀਂ ਕਦਰ ਕਰਦੇ ਹੋ, ਅਤੇ ਮੇਰੇ ਖਿਆਲ ਤੁਹਾਡੀਆਂ ਗੱਲਾਂ ਸੁਣ ਕੇ ਸਾਰੇ ਸਰੋਤਿਆਂ ਨੂੰ ਮਹਿਸੂਸ ਹੋਵੇਗਾ ਕਿ ਰੋਜ਼ਾਨਾ ਉਸ ਰੱਬ ਦਾ ਸ਼ੁਕਰ ਮਨਾਉਣਾ ਜ਼ਰੂਰੀ ਹੈ ਜਿਸਨੇ ਕਾਇਨਾਤ ਬਣਾਈ ਹੈ, ਜਿਸਨੇ ਸਭ ਕੁਝ ਦਿੱਤਾ ਹੈ। ਅਤੇ ਸ਼ਸ਼ੀ ਜੀ, ਜ਼ਾਹਿਰ ਤੌਰ 'ਤੇ ਅਸੀਂ ਜਿਹੜੇ ਤੁਹਾਨੂੰ ਜਾਣਦੇ ਹਾਂ ਤੁਹਾਡੇ ਪਰਿਵਾਰ ਵਾਲੇ ਤਾਂ ਬੇਹੱਦ ਖੁਸ਼ ਹੈਗੇ ਹਾਂ ਕਿ ਤੁਹਾਨੂੰ ਇੰਨਾ ਵੱਡਾ ਸਨਮਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਬਹੁਤ ਤੁਹਾਨੂੰ ਕਾਊਂਸਲ ਲੈਵਲ 'ਤੇ, ਲੋਕਲ ਗਵਰਨਮੈਂਟ ਦੇ ਲੈਵਲ 'ਤੇ ਮਿਲਦੇ ਰਹੇ ਹਨ, ਤੁਹਾਡੇ ਆਪਣੇ ਵਾਸਤੇ ਇਸ ਦਾ ਕੀ ਮਾਇਨੇ ਹੈ ਕਿ ਤੁਹਾਨੂੰ ਆਰਡਰ ਆਫ ਦ ਮੈਰਿਟ ਆਫ ਆਸਟ੍ਰੇਲੀਆ ਦਿੱਤਾ ਗਿਆ?
ਮੇਰੇ ਵਾਸਤੇ ਇਹਦੇ ਮਾਇਨੇ ਹੈਗੇ ਕਿ ਮੈਨੂੰ ਹੁਣ ਹੋਰ ਅੱਛਾ ਕੰਮ ਕਰਨਾ ਪਏਗਾ, ਕਿਉਂਕਿ ਜਿਸਾ ਕਹਿੰਦੇ ਨੇ ਨਾ ਬਾਰ ਹੈਜ਼ ਬੀਨ ਰੇਜ਼ਡ ਟੂ ਸਰਟਨ ਲੈਵਲ, ਸੋ ਮੈਨੂੰ ਹੁਣ ਅੱਗੇ ਪੀਪਲ ਵਿਲ ਬੀ ਵਾਚਿੰਗ ਮੀ ਕਿ ਸ਼ਸ਼ੀ ਇਜ਼ ਓ ਏ ਐਮ, ਸੋ ਆਈ ਹੈਵ ਟੂ ਵਰਕ ਐਂਡ ਲੀਡ ਬਾਈ ਐਗਜ਼ਾਮਪਲ ਟੂ ਡੂ ਈਵਨ ਬੈਟਰ ਥਿੰਗਸ ਸੋ ਦੈਟ ਪੀਪਲ ਕੈਨ ਫੋਲੋ, ਪੀਪਲ ਕੈਨ ਲਰਨ ਐਂਡ ਡੂ ਬੈਟਰ ਫਾਰ ਅਦਰਸ। ਜਿਸ ਤਰ੍ਹਾਂ ਹੁਣੇ ਗੱਲ ਹੋ ਰਹੀ ਸੀਗੀ ਕਿ ਪਰਮਾਤਮਾ ਦਾ ਸ਼ੁਕਰੀਆ, ਪਰਮਾਤਮਾ ਕੀ ਹੈਗਾ? ਇਹ ਕੁਦਰਤ, ਇਹ ਕਾਇਨਾਤ ਜਿਹਨੇ ਬਣਾਈ ਹੈ, ਕਿਸੇ ਜਾ ਕੇ ਅਗਰ ਅਸੀਂ ਮੰਦਰ ਜਾਂ ਗੁਰਦੁਆਰੇ ਜਾਂ ਮਸਜਿਦ ਜਾ ਕੇ ਸੇਵਾ ਕਰਦੇ ਹਾਂ, ਉਹ ਸੇਵਾ ਨਹੀਂ ਹੈਗੀ। ਸੇਵਾ ਹੈਗੀ ਜਿਸ ਵੇਲੇ ਤੁਸੀਂ ਨਿਸ਼ਕਾਮ ਭਾਵ ਨਾਲ ਕਿਸੇ ਦੀ ਸੇਵਾ ਕਰਦੇ ਹੋ, ਵਿਦਆਊਟ ਐਨੀ ਐਕਸਪੈਕਟੇਸ਼ਨ ਕਿਸੇ ਦੀ ਸੇਵਾ ਕਰਦੇ ਹੋ। ਅਗਰ ਤੁਹਾਡਾ ਆਪਣਾ ਭਾਵ ਆ ਗਿਆ ਪਹਿਲਾਂ ਕੋਈ ਕਿ ਮੈਨੂੰ ਇਹਦੇ ਬਦਲੇ ਇਹ ਮਿਲ ਜਾਵੇ, ਸੇਵਾ ਖਤਮ ਹੋ ਗਈ। ਅਤੇ ਸਾਨੂੰ ਹਰ ਵੇਲੇ ਇਹੀ ਸੋਚਣਾ ਹੈਗਾ ਕਿ ਮੈਂ ਕਿੱਥੇ ਜਾ ਕੇ ਕਿਹਦੀ ਸੇਵਾ ਕਰਾਂ। ਹੁਣ ਅਸੀਂ ਸੜਕ 'ਤੇ ਹੀ ਜਾ ਰਹੇ ਹੁੰਦੇ ਹਾਂ, ਆਪਣਾ ਡਰਿੰਕ ਦੀ ਬੋਟਲ ਪੀਤੀ ਤਾਂ ਉੱਥੇ ਸੁੱਟ ਦਿੱਤੀ, ਅਗਰ ਤੁਸੀਂ ਦੇਖਦੇ ਹੋ ਕਿਸੇ ਨੇ ਸੁੱਟੀ ਹੈ, ਤੁਸੀਂ ਉਹਨੂੰ ਚੁੱਕ ਕੇ ਬਿਨ ਵਿੱਚ ਪਾ ਦਿਓ, ਜਾਂ ਉਹਨੂੰ ਇਸ ਤਰ੍ਹਾਂ ਦਾ ਅਹਿਸਾਸ ਕਰਾਓ ਕਿ ਭਰਾਵਾ ਇਹ ਕੰਮ ਠੀਕ ਨਹੀਂ ਹੈਗਾ, ਇਹ ਸਾਡਾ ਹੀ ਘਰ ਹੈਗਾ, ਸਾਨੂੰ ਹੀ ਦੇਖਣਾ ਹੈਗਾ ਇਹਨੂੰ। ਤਾਂ ਉਹ ਜਿਹੜੀਆਂ ਸੇਵਾਵਾਂ ਹੈਗੀਆਂ ਨੇ, ਉਹਨਾਂ ਦਾ ਜੋ ਫਲ ਹੈਗਾ ਉਹ ਬਹੁਤ ਦੂਰ ਤੱਕ ਜਾਂਦਾ।
ਤੁਸੀਂ ਇਸ ਇੰਟਰਵਿਊ ਦੇ ਜ਼ਰੀਏ ਸਾਂਝੀਵਾਲਤਾ ਦੀ ਗੱਲ ਕੀਤੀ ਹੈ, ਏਕਤਾ ਦੀ ਗੱਲ ਕੀਤੀ ਹੈ, ਸ਼ੁਕਰਾਨੇ ਦੀ ਗੱਲ ਕੀਤੀ ਹੈ, ਅਤੇ ਮੇਰੇ ਖਿਆਲ ਸਭ ਤੋਂ ਵੱਡੀ ਗੱਲ ਤੁਸੀਂ ਸਾਰਿਆਂ ਨੂੰ ਪ੍ਰੇਰਿਆ ਹੈ ਕਿ ਸਾਡੇ ਕੋਲ ਜਿੰਨਾ ਵੀ ਸਮਾਂ ਅਗਰ ਅਸੀਂ ਕੱਢ ਸਕੀਏ, ਕੁਝ ਨਾ ਕੁਝ ਕਿਸੇ ਹੋਰ ਵਾਸਤੇ ਨਿਸ਼ਕਾਮ ਸੇਵਾ ਜ਼ਰੂਰ ਕਰੀਏ। ਮੇਰੇ ਖਿਆਲ ਅਗਰ ਮੈਂ ਤੁਹਾਡੀ ਗੱਲਾਂ ਨੂੰ ਠੀਕ ਸਮਝ ਰਹੀ ਹਾਂ, ਉਹ ਤੁਹਾਡਾ
ਬਿਲਕੁਲ ਮੈਂ ਤਾਂ ਜੋ ਕੁਝ ਕਿਹਾ ਤੁਸੀਂ ਇੱਕ ਮਿੰਟ ਵਿੱਚ ਉਹਨੂੰ ਸਮਡ ਅਪ ਕਰ ਦਿੱਤਾ। ਨਿਸ਼ਕਾਮ ਸੇਵਾ, ਨਿਸ਼ਕਾਮ ਭਾਵ ਨਾਲ ਜੋ ਕੁਝ ਵੀ ਅਸੀਂ ਕਰ ਸਕਦੇ ਕਿਸੇ ਵੀ ਵਾਸਤੇ। ਹੁਣ ਇਸ ਮੁਲਕ ਵਿੱਚ ਅਸੀਂ ਆਏ ਹਾਂ, ਇਸ ਮੁਲਕ ਨੂੰ ਅਸੀਂ ਵਾਪਸ ਨਹੀਂ ਜਾਵਾਂਗੇ, ਅਤੇ ਇਹਨੂੰ ਹੀ ਅੱਗੇ ਵਧਾਉਣਾ ਹੈ। ਅਗਰ ਇੱਥੇ ਹੁਣ ਜਿਸ ਤਰ੍ਹਾਂ ਸਾਰੇ ਅਸੀਂ ਮਾਈਗ੍ਰੈਂਟ ਹੈਗੇ ਹਾਂ, ਕੋਈ ਇਟਲੀ ਤੋਂ, ਕੋਈ ਮਲੇਸ਼ੀਆ ਤੋਂ, ਕੋਈ ਇੰਡੋਨੇਸ਼ੀਆ ਤੋਂ, ਕੋਈ ਪਾਕਿਸਤਾਨ ਤੋਂ, ਕੋਈ ਇੰਡੀਆ ਤੋਂ, ਕੋਈ ਬੰਗਲਾਦੇਸ਼ ਤੋਂ, ਕੋਈ ਕਿੱਥੋਂ ਕੋਈ ਕਿੱਥੋਂ, ਅਗਰ ਅਸੀਂ ਸਾਰੇ ਹੀ ਇਹਨੂੰ ਬਦਲਣ ਦੀ ਕੋਸ਼ਿਸ਼ ਕਰੀਏ ਕਿ ਇਹਨੂੰ ਛੋਟੇ 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 ਫਿਰ ਟੁਕੜਿਆਂ ਵਿੱਚ ਵੰਡ ਦਈਏ, ਤਾਂ ਕੀ ਹੋਏਗਾ ਇਹਦਾ? ਅਗਰ ਅਸੀਂ ਸਾਰੇ ਇਕੱਠੇ ਹੋ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ, ਤਾਂ ਆਸਟ੍ਰੇਲੀਆ ਦਾ ਨਾਂ ਕਿੱਥੇ ਜਾਏਗਾ? ਮਤਲਬ ਮੈਂ ਕਈ ਵਾਰੀ ਇਹ ਕਹਿੰਦਾ ਵਾਂ, ਇੱਕ ਜ਼ਮਾਨਾ ਸੀਗਾ ਆਸਟ੍ਰੇਲੀਆ ਵਿੱਚ ਦੁਨੀਆਂ ਦੇ ਅੱਛੇ ਅੱਛੇ ਖਿਲਾੜੀ ਪੈਦਾ ਹੁੰਦੇ ਸੀਗੇ, ਅੱਜ ਕਿਉਂ ਨਹੀਂ ਹੋ ਰਹੇ? ਸਾਨੂੰ ਸੋਚਣਾ ਹੈਗਾ ਕੀ ਵਜ੍ਹਾ ਹੈਗੀ ਹੈ, ਸਾਡੇ ਵਿੱਚ ਕੀ ਕਮੀ ਆ ਗਈ ਜਿਹਦੇ ਕਰਕੇ ਅੱਜ ਨਿਊਕਮ ਨਹੀਂ ਪੈਦਾ ਹੋ ਰਹੇ, ਅੱਜ ਬੋਰਡਰ ਨਹੀਂ ਪੈਦਾ ਹੋ ਰਿਹਾ, ਅੱਜ ਰੋਏ ਐਮਰਸਨ ਨਹੀਂ ਪੈਦਾ ਹੋ ਰਹੇ, ਕਿਉਂ ਨਹੀਂ? ਸੋ ਸਾਨੂੰ ਸੋਚਣਾ ਹੈਗਾ ਸਾਰਿਆਂ ਨੂੰ, ਐਂਡ ਸੋਚ ਕੇ ਫਿਰ ਇਕੱਠੇ ਕੰਮ ਕਰਨਾ ਹੈਗਾ।
ਸ਼ਸ਼ੀ ਜੀ, ਤੁਹਾਡੇ ਨਾਲ ਤਾਂ ਸ਼ਾਇਦ ਮੈਂ ਘੰਟੋਂ ਗੱਲ ਕਰ ਸਕਦੀ ਹਾਂ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ ਇੱਥੇ ਇੰਟਰਵਿਊ ਮੁਕਾਉਣੀ ਪੈਣੀ। ਬਾਕੀ ਤਹਿ ਦਿਲ ਤੋਂ ਮੈਂ ਧੰਨਵਾਦ ਤੁਹਾਨੂੰ ਆਖਦੀ ਹਾਂ ਉਸ ਕੰਮ ਵਾਸਤੇ ਜਿਸ ਨਾਲ ਤੁਸੀਂ ਕਈ ਦਹਾਕਿਆਂ ਤੋਂ ਜੁੜੇ ਹੋਏ ਹੋ, ਅਤੇ ਮੈਨੂੰ ਪਤਾ ਹੈ ਹਮੇਸ਼ਾ ਹਮੇਸ਼ਾ ਜੁੜੇ ਰਹੋਗੇ, ਅਤੇ ਖਾਸ ਕਰ ਉਸ ਪ੍ਰੇਰਣਾ ਲਈ ਜੋ ਤੁਸੀਂ ਸਾਨੂੰ ਸਾਰਿਆਂ ਨੂੰ ਦਿੱਤੀ ਹੈ। ਤੁਸੀਂ ਇੱਕ ਥੰਬ ਹੋ ਸਾਡੇ ਸਮਾਜ ਦਾ। ਮੈਨੂੰ ਬੜਾ ਚੰਗਾ ਲੱਗਿਆ ਅੱਜ ਕਿ ਇਸ ਸਨਮਾਨ ਦੇ ਜ਼ਰੀਏ ਅਸੀਂ ਦੁਬਾਰਾ ਗੱਲ ਕਰਕੇ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਦੇਖੋ ਹਰ ਇੱਕ ਇਨਸਾਨ ਕਿੰਨਾ ਵੱਡਾ ਫਰਕ ਪਾ ਸਕਦਾ ਹੈ ਦੁਨੀਆ ਵਿੱਚ, ਅਤੇ ਤੁਸੀਂ ਵਾਕਈ ਹੀ ਫਰਕ ਪਾਇਆ ਹੈ, ਮਿਹਨਤ ਕਰਕੇ ਰੋਲ ਮਾਡਲ ਤੁਸੀਂ ਬਣੇ ਹੋ। ਬਹੁਤ ਬਹੁਤ ਮਿਹਰਬਾਨੀ ਗੱਲਬਾਤ ਕਰਨ ਲਈ।
ਮੈਂ ਬਸ ਸਿਰਫ ਕੋਈ ਗੱਲ ਕਹਾਂਗਾ, ਪਰਮਾਤਮਾ ਨੇ ਹਰ ਇੱਕ ਨੂੰ ਓਨੀ ਸ਼ਕਤੀ ਦਿੱਤੀ ਹੋਈ ਹੈ ਕਿ ਉਹ ਕੁਛ ਨਾ ਕੁਛ ਕਰ ਸਕਦਾ ਹੋਵੇ, ਮਗਰ ਅਗਰ ਉਹ ਕਰਨਾ ਚਾਹੇ ਤਾਂ ਬਸ। ਚਲੋ ਮੈਂ ਇਸ ਦੇ ਉੱਤੇ ਹੀ ਖਤਮ ਕਰਾਂਗਾ। ਸਾਰਿਆਂ ਨੂੰ ਮੇਰੇ ਬਹੁਤ ਬਹੁਤ ਪ੍ਰਣਾਮ।
ਰੇਡੀਓ
Tell us what you think. Like us on Facebook or follow us on Twitter.